दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इत्थों तक पहुंचा है कि चमकौर दे जंग दे विच लड़दियां लड़दियां साहिबजादा जुझार सिंह जी शहीदी नूं प्राप्त कर गए ने। कवि करतार सिंह जी क्लास वाली ये बयान कर रहे सन कि जो कुछ सतगुरु गोविंद सिंह सच्चे पातशाह जी ने धर्म दे वास्ते ते देश दे वास्ते कीता ऐसा किसी ने भी नहीं कीता। इस करके कवि करतार सिंह जी क्लास वाली ये दियां कवितावां दे नाल ही मैं अज दी कथा नूं प्रारंभ करदा। वड्डे पुत परावां दे दुख हुंदे जिन्नू लगदे ओ भुलाए केड़ा टोटे जिगर दे अपने बच्चियां नूं अखां सामने है मरवाए केड़ा किसे वास्ते अपने आप ताई हस मौत दे हथ फड़ाए केड़ा दुख देश दा मेटने वास्ते जी दुख अपने सिर उठाए केड़ा खाने उजड़े लखां वसा करके आप खाना बर्बाद कराए केड़ा कंडे देश दे हुंजने वास्ते जी राय अपने कंडे खिंडाए केड़ा हथी अपने पुत मरवा करके होर देश दे बच्चे बचाए केड़ा आप मुश्किलां दे विच पै करके देश वासियां ताई छुड़ाए केड़ा एक तेरे बिना दसमेश पिता इस कम नूं तोड़ चढ़ाए केड़ा तेरे जिहा तूं करतार सिंघा तेरी समता होर रखाए केड़ा। कवि करतार सिंह जी क्लास वाली लिखदे ने कि हे दशमेश पिता तेरे वर्गा एक तू ही है जिन्ने के इन्ने वड्डे परवकार दे दुनिया दे उत्ते आण के कम कीते के देश कौम धर्म दी रक्षा दे वास्ते अपने पुत्रां नूं अपने हत्थे ही तोर के शहीद करवा दिता। जिहड़े दुख ने पुत्रां दे बारे जो मन्ने जांदे ने उन्हां दा हवाला भी कवि करतार सिंह जी ने दिता है। औखे झलणे सलणे पुत्रां दे औखा कम है विच जहान पाई वेखो मरे वशिष्ठ दे पुत्र जदों होया दुखी ओ मोह विच आन पाई डुब विच दरिया दे मरण लगा छड हौसला ओ बुद्धवान पाई राम चंद्र बनवास नू चलिया जा दशरथ दुखी होया पछाण पाई मर गया विछोड़ा ना चलिया सी कीता विच रामायण बयान पाई ਨਿਗਾਹ ਮਾਰ ਦੇਖੋ ਵੱਲ ਰਾਵਣੇ ਦੇ ਲੰਕਾ ਵਿੱਚ ਹੋਇਆ ਬਲਵਾਨ ਪਾਈ ਮੇਘਨਾਥ ਦਾ ਕੱਟਿਆ ਸਿਰ ਡਿੱਠਾ ਹੋਇਆ ਉਸ ਨੂੰ ਦੁੱਖ ਮਹਾਨ ਪਾਈ ਰਾਮ ਚੰਦਰ ਭਰਾਵਾਂ ਦੇ ਮਰੇ ਪਿੱਛੋਂ ਡੁੱਬਾ ਵਿੱਚ ਸਰਿਓ ਦੁੱਖ ਮਾਣ ਪਾਈ ਸ੍ਰੀ ਕ੍ਰਿਸ਼ਨ ਪਰਿਵਾਰ ਦੇ ਬਿਨਾਂ ਕੱਲਾ ਹੋ ਉਦਾਸ ਮਰਿਆ ਬੀਆ ਬਾਣ ਪਾਈ ਜਗ ਵਿੱਚ ਅਭਮਨਿਉ ਦੇ ਮਰਨ ਕਰਕੇ ਸੁੱਟ ਬੈਠਾ ਅਰਜਨ ਤਨਖ ਬਾਣ ਪਾਈ ਪਰ ਧੰਨ ਇੱਕ ਗੁਰੂ ਗੋਬਿੰਦ ਸਿੰਘ ਜੀ ਪੁੱਤਰ ਹੋਏ ਸ਼ਹੀਦ ਮੈਦਾਨ ਪਾਈ ਅੱਖੀ ਅਥਰੂ ਇੱਕ ਨਾ ਕੇਰਿਆ ਜੀ ਸਗੋਂ ਸ਼ੁਕਰ ਕੀਤਾ ਭਗਵਾਨ ਪਾਈ ਪਰ ਫੇਰ ਵੀ ਹੌਸਲਾ ਛੱਡਿਆ ਨਾ ਚਿਹਰੇ ਗਮੀ ਦਾ ਨਹੀਂ ਨਿਸ਼ਾਨ ਪਾਈ ਫੇਰ ਕੱਲਾ ਹੀ ਸ਼ੇਰ ਕਰਤਾਰ ਸਿੰਘਾ ਬੈਠਾ ਮਸਤ ਗਿੱਦੜ ਰੌਲਾ ਪਾਣ ਪਾਈ ਇਸ ਤਰੀਕੇ ਦੇ ਸਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦ੍ਰਿੜ ਵਿਸ਼ਵਾਸੀ ਕੀ ਇਹ ਦੁੱਖ ਚੱਲੇ ਸਤਿਗੁਰੂ ਜੀ ਨੇ ਕਿਸੇ ਦੇਸ਼ ਦਾ ਰਾਜ ਕਮਾਣ ਬਦਲੇ ਹੁਣ ਕਵੀ ਜੀ ਇੱਕ ਸਵਾਲਾਂ ਦੀ ਲੜੀ ਲਾਉਂਦੇ ਨੇ ਕਹਿੰਦੇ ਨੇ ਕੀ ਇਹ ਦੁੱਖ ਚੱਲੇ ਸ੍ਰੀ ਸਤਿਗੁਰੂ ਜੀ ਨੇ ਕਿਸੇ ਦੇਸ਼ ਦਾ ਰਾਜ ਕਮਾਣ ਬਦਲੇ ਜਾਂ ਮਾਲ ਮੁਲਕ ਪੈਦਾ ਕਰਨ ਲਈ ਕੋਈ ਜਮਾਂ ਖਜ਼ਾਨੇ ਕਰਾਣ ਬਦਲੇ ਜਾਂ ਫੜ ਕੇ ਚੋਰ ਹਕੂਮਤਾਂ ਨੂੰ ਐਸ਼ ਇਸ਼ਾਰਤਾਂ ਮਜੇ ਉਡਾਣ ਬਦਲੇ ਜਾਂ ਵੱਡਿਆਂ ਦੇ ਵੈਰ ਲੈਣ ਲਈ ਮੁਫਤ ਕੁਛ ਤੋਂ ਖੂਨ ਕਰਵਾਣ ਬਦਲੇ ਨਹੀਂ ਇਨ੍ਹਾਂ ਗੱਲਾਂ ਵਿੱਚੋਂ ਕੋਈ ਨਹੀਂ ਸੀ ਭਾਵ ਕਿ ਇਨ੍ਹਾਂ ਗੱਲਾਂ ਦੇ ਵਿੱਚੋਂ ਸਤਿਗੁਰਾਂ ਦਾ ਕੋਈ ਇਰਾਦਾ ਨਹੀਂ ਸੀ ਨਹੀਂ ਇਨ੍ਹਾਂ ਗੱਲਾਂ ਵਿੱਚੋਂ ਕੋਈ ਨਹੀਂ ਸੀ ਤੇਗ ਚੁੱਕੀ ਸੀ ਜ਼ੁਲਮ ਮਿਟਾਉਣ ਬਦਲੇ ਜ਼ਾਲਮ ਰਾਜ ਨੂੰ ਦੇਸ਼ ਤੋਂ ਦੂਰ ਕਰਕੇ ਲੋਕ ਸੁੱਖ ਦੇ ਵਿੱਚ ਵਸਾਉਣ ਬਦਲੇ ਪਰ ਸਵਾਰਥ ਦੇਸ਼ ਦੇ ਭਲੇ ਲਈ ਦੁਖੀ ਲੋਕਾਂ ਦੇ ਦੁੱਖ ਗਵਾਣ ਬਦਲੇ ਲੈਣਾ ਦੇਣਾ ਨਾ ਵੈਰ ਕਰਤਾਰ ਸਿੰਘਾ ਸਿਰਫ ਦੁਖੀਆਂ ਤਾਈ ਛੁਡਾਣ ਬਦਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਰਫ ਦੀਨ ਦੁਖੀਆਂ ਦੀ ਮਦਦ ਦੇ ਵਾਸਤੇ ਤਲਵਾਰ ਚੁੱਕੇ ਔਰ ਇਸ ਤੋਂ ਇਲਾਵਾ ਵੱਡੇ ਵੱਡੇ ਜੰਗ ਲੜੇ ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜਿਨ੍ਹਾਂ ਦੇ ਚਿੱਤ ਈਰਖਾ ਦੀ ਅੱਗ ਦੇ ਨਾਲ ਸੜੇ ਹੋਏ ਨੇ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਤਿਗੁਰਾਂ ਦੇ ਵਾਸਤੇ ਕਹਿੰਦੇ ਨੇ ਚਿੱਤ ਜਿਨ੍ਹਾਂ ਦੇ ਈਰਖਾ ਸਾੜੇ ਹੋਏ ਗੱਲਾਂ ਥੋੜੀਆਂ ਉਹਨਾਂ ਦੇ ਕਹਿਣ ਲਈ ਭਾਵ ਕਿ ਥੋੜੀਆਂ ਗੱਲਾਂ ਨੇ ਉਹਨਾਂ ਦੇ ਕਹਿਣ ਦੇ ਵਾਸਤੇ ਬਹੁਤ ਕੁਝ ਕਹਿੰਦੇ ਨੇ ਚਿੱਤ ਜਿਨ੍ਹਾਂ ਦੇ ਈਰਖਾ ਸਾੜੇ ਹੋਏ ਗੱਲਾਂ ਥੋੜੀਆਂ ਉਹਨਾਂ ਦੇ ਕਹਿਣ ਲਈ ਠੇਕਾ ਲਿਆ ਜਿਨ੍ਹਾਂ ਗੁਰ ਨਿੰਦਿਆ ਦਾ ਸਦਾ ਪਏ ਕਾਲੇ ਨਰਕੀ ਪੈਣ ਲਈ ਉਹ ਕਦੋਂ ਇਹ ਕਹਿਣ ਤੋਂ ਟਲਣ ਲੱਗੇ ਪਰ ਅਸੀਂ ਤਿਆਰ ਹਾਂ ਸਹਿਣ ਲਈ ਕੀਤੇ ਗੁਰਾਂ ਨੇ ਜੰਗ ਕਰਤਾਰ ਸਿੰਘਾ ਵੈਰ ਆਪਣੇ ਪਿਤਾ ਦਾ ਲੈਣ ਲਈ ਜਿਹੜੇ ਈਰਖਾਵਾਦੀ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਦਾ ਵੈਰ ਲੈਣ ਦੇ ਵਾਸਤੇ ਜੰਗ ਲੜੇ ਕੋਈ ਦੇਸ਼ ਦੀ ਧਰਮ ਦੀ ਰੱਖਿਆ ਦੀ ਗੱਲ ਨਹੀਂ ਸੀ ਉਦੋਂ ਸਮਾਂ ਸੀ ਇਹਾ ਵਰਤ ਰਿਹਾ ਨਿਤ ਲੱਖਾਂ ਹੀ ਜ਼ੁਲਮ ਕਮਾਏ ਜਾਂਦੇ ਦਿਨ ਚੜ੍ਹਦਿਆਂ ਨੂੰ ਹਿੰਦੁਸਤਾਨ ਅੰਦਰ ਕਈ ਕਈ ਮੰਦਰ ਗਿਰਵਾਏ ਜਾਂਦੇ ਹਿੰਦੂ ਜ਼ਬਰਦਸਤੀ ਫੜ ਥਾਂ ਥਾਂ ਤੇ ਡੇਗ ਧਰਮ ਤੋਂ ਤੁਰਕ ਬਣਾਏ ਜਾਂਦੇ ਬੱਚੇ ਬੱਚੀਆਂ ਸਿਆਂ ਦੇ ਰੋਜ਼ ਦਿਹਾੜੀ ਜ਼ੋਰੋ ਜ਼ੋਰੀ ਫੜ ਕੇ ਕਤਲਾਏ ਜਾਂਦੇ ਬਹੁ ਬੇਟੀਆਂ ਔਰਤਾਂ ਸੋਹਣੀਆਂ ਦੇ ਹਰ ਰੋਜ਼ ਸੀ ਧਰਮ ਗਵਾਏ ਜਾਂਦੇ ਬਾਪ ਕਈਆਂ ਦੇ ਫੜ ਕਰਤਾਰ ਸਿੰਘਾ ਬੁਰੀਆਂ ਹਾਲਤਾਂ ਵਿੱਚ ਮਰਵਾਏ ਜਾਂਦੇ ਭਾਵ ਕੇ ਹਿੰਦੂ ਧਰਮ ਦਾ ਵਿਨਾਸ਼ ਕਰ ਰਹੇ ਸਨ ਤੁਰ ਕੇ ਇਸ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦਾ ਮੁਕਾਬਲਾ ਕੀਤਾ ਇਹਨਾਂ ਨੂੰ ਮਾਰਿਆ ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਦਾ ਵੈਰ ਲੈਣ ਦੇ ਵਾਸਤੇ ਐਸਾ ਕੁਝ ਨਹੀਂ ਕੀਤਾ ਉਹਨਾਂ ਨੇ ਧਰਮ ਦੀ ਰੱਖਿਆ ਦੇ ਵਾਸਤੇ ਇਹ ਸਾਰਾ ਕੁਝ ਕੀਤਾ ਹਿੰਦੁਸਤਾਨ ਕਰੋੜਾਂ ਦੀ ਕੁੱਗ ਵਸੋਂ ਕਿਸੇ ਹੌਸਲਾ ਏਡ ਦਿਖਾਇਆ ਨਾ ਕਿਸੇ ਧਰਮ ਵਾਲੇ ਕਿਸੇ ਸ਼ਰਮ ਵਾਲੇ ਮੱਥਾ ਜ਼ਾਲਮਾਂ ਦੇ ਨਾਲ ਡਾਇਆ ਨਾ ਦੜ ਵੱਟ ਕੇ ਸਭੇ ਹੀ ਬੈਠ ਰਹੇ ਗੁੱਸਾ ਕਿਸੇ ਦੇ ਚਿੱਤ ਨੂੰ ਆਇਆ ਨਾ ਕਿਸੇ ਬਿਨਾ ਦਸਮੇਸ਼ ਕਰਤਾਰ ਸਿੰਘਾ ਸਿਰੋਂ ਇਸ ਉਧਾਰ ਨੂੰ ਲਾਇਆ ਨਾ। ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਕੁਝ ਕੀਤਾ, ਧਰਮ ਦੇ ਵਾਸਤੇ, ਦੇਸ਼ ਦੀ ਰੱਖਿਆ ਦੇ ਵਾਸਤੇ ਤਲਵਾਰ ਚੁੱਕੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਸਨ ਕਿ ਸਾਹਿਬਜ਼ਾਦਾ ਜੀ ਸ਼ਹੀਦ ਹੋ ਗਏ ਨੇ। ਜਦੋਂ ਸਾਹਿਬਜ਼ਾਦਾ ਜੀ ਸ਼ਹੀਦ ਹੋਏ ਉਸ ਤੋਂ ਬਾਅਦ ਇੰਜ ਵਾਪਰਿਆ, ਦੇਸ਼ ਰਹੇ ਦੁਸ਼ਮਣ ਦਸ ਦੇਸ਼ ਕੋ ਪਾਇਓ ਦ੍ਰਿਸ਼ਟ ਤਦਾਈ, ਜੁਗ ਨੰਦਨ ਜਬ ਜੂਜੇ ਰਣ ਮੈਂ ਸਿੰਘਣ ਅਰਜ ਲਗਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਹਿਬਜ਼ਾਦਾ ਜੀ ਸ਼ਹੀਦ ਹੋਏ ਉਹਨਾਂ ਦਾ ਸਰੀਰ ਅਲੋਪ ਹੋ ਗਿਆ। ਉਸ ਤੋਂ ਬਾਅਦ ਜਦੋਂ ਦੋਵੇਂ ਹੀ ਸਤਿਗੁਰਾਂ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਉਸ ਵੇਲੇ ਜਿਹੜੇ ਸਤਿਗੁਰਾਂ ਦੇ ਲਾਗੇ ਸਿੰਘ ਸਨ ਉਹਨਾਂ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਅਬ ਦੇਖਤ ਕਿਆ ਹੋ ਨਿਕਸੋ ਤਜੋ ਅਖਾਰਾ, ਦਗਾ ਦੁਸ਼ਟ ਨੇ ਕੀਨਸ ਪਕਰਨ ਕਹਿਰਨ ਕਰਨ ਸੰਘਾਰਾ। ਸਿੰਘ ਅਰਜ ਕਰਦੇ ਨੇ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੁਣ ਤੁਸੀਂ ਕੀ ਉਡੀਕ ਰਹੇ ਹੋ? ਕਿਰਪਾ ਕਰਕੇ ਛੇਤੀ ਤੋਂ ਛੇਤੀ ਇਸ ਗੜੀ ਦੇ ਵਿੱਚੋਂ ਬਾਹਰ ਨਿਕਲ ਜਾਓ, ਜਿਹੜੇ ਦੁਸ਼ਟ ਨੇ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਤੁਹਾਨੂੰ ਫੜਨ ਦਾ ਜਾਂ ਮਾਰਨ ਦਾ ਇਰਾਦਾ ਧਾਰਨ ਕੀਤਾ ਹੋਇਆ।
ਹਮੋ ਸਾਰਖੇ ਸਿੱਖ ਲਛ ਹੋਵੇ ਕੁਛਲੀ ਤੁਮੈ ਸਰੀਰਾ, ਕਣੇ ਜੰਗ ਕਾਲਿਓ ਕਮਸਾਨਾ ਲਾਖੋਂ ਹੱਥ ਕਰ ਬੀਰਾ।
ਸਿੰਘ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਵਰਗੇ ਜਿਹੜੇ ਲੱਖਾਂ ਨੇ ਉਹ ਕੁਸ਼ਲ ਰਹਿਣਗੇ ਜੇਕਰ ਸੱਚੇ ਪਾਤਸ਼ਾਹ ਜੀ ਤੁਹਾਡਾ ਸਰੀਰ ਸਲਾਮਤ ਰਹੇਗਾ। ਭਾਵ ਕਿ ਜੇਕਰ ਤੁਹਾਡਾ ਸਰੀਰ ਸਲਾਮਤ ਰਹੇਗਾ ਸਾਡੇ ਵਰਗੇ ਲੱਖਾਂ ਫੇਰ ਬਣ ਜਾਣਗੇ। ਸੱਚੇ ਪਾਤਸ਼ਾਹ ਜੀ ਹੁਣ ਕਿਰਪਾ ਕਰੋ, ਇਸ ਗੜੀ ਦੇ ਵਿੱਚੋਂ ਨਿਕਲ ਜਾਵੋ। ਘਮਸਾਨ ਦਾ ਜੰਗ ਪਹਿਲਾਂ ਬੜਾ ਲੜ ਚੁੱਕੇ ਹਾਂ, ਬਹੁਤਿਆਂ ਸਾਰਿਆਂ ਸੂਰਮਿਆਂ ਵੈਰੀਆਂ ਦਾ ਅਸੀਂ ਨਾਸ ਵੀ ਕਰ ਦਿੱਤਾ।
ਜਿਤੇ ਵਹਿਰ ਨਿਕਸੇ ਲਰ ਬੇਹਤ ਅੰਤ ਸਮੇਂ ਸਭ ਹੋਏ, ਲਾਖੋਂ ਦਲ ਦੇਖੋ ਅਬ ਉਮੜੇ ਚਹਿ ਦੁਰਗ ਪਰ ਟੋਏ।
ਸਿੰਘ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਜਿੰਨੇ ਵੀ ਗੜੀ ਦੇ ਵਿੱਚੋਂ ਨਿਕਲ ਕੇ ਬਾਹਰ ਜੰਗ ਲੜਨ ਦੇ ਵਾਸਤੇ ਗਏ ਸੱਚੇ ਪਾਤਸ਼ਾਹ ਜੀ, ਉਹ ਸਾਰੇ ਦੇ ਸਾਰੇ ਮਾਰੇ ਜਾ ਚੁੱਕੇ ਨੇ, ਸਾਰੇ ਦੇ ਸਾਰੇ ਸ਼ਹੀਦ ਹੋ ਚੁੱਕੇ ਨੇ। ਸੱਚੇ ਪਾਤਸ਼ਾਹ ਜੀ ਦੂਸਰੇ ਪਾਸੇ ਲੱਖਾਂ ਦਾ ਜਿਹੜਾ ਵੈਰੀ ਦਾ ਦਲ ਹੈ ਉਹ ਉਮੜ ਉਮੜ ਕੇ ਅੱਗੇ ਤੋਂ ਅੱਗੇ ਆ ਰਿਹਾ ਕਿਲੇ ਦੇ ਵਿੱਚ ਦਾਖਲ ਹੋਣ ਦੇ ਲਈ।
ਸੁਣ ਸਤ ਗੁਰ ਬਿਕਸੇ ਸ੍ਰੀ ਮੁਖ ਤੇ ਦੇਖੋ ਤਜੈ ਹਮ ਬਾਨਾ, ਧਾਰਿਓ ਤਨਖ ਪਰ ਕੂਦਤ ਤਿਆਗਿਓ ਗਮਣਿਓ ਗਾਜ ਸਮਾਨਾ।
ਹੁਣ ਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਗੜੀ ਨੂੰ ਛੱਡ ਕੇ ਬਾਹਰ ਨਿਕਲ ਜਾਵੋ, ਅਸੀਂ ਵੈਰੀਆਂ ਦੇ ਨਾਲ ਜੰਗ ਲੜਾਂਗੇ, ਜੇਕਰ ਤੁਸੀਂ ਸਲਾਮਤ ਰਹੋਗੇ ਤੇ ਬਾਕੀ ਸਿੰਘ ਹੋਰ ਵੀ ਬਣ ਸਕਦੇ ਨੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਸਿੱਖਾਂ ਦੇ ਬਚਨਾਂ ਨੂੰ ਸੁਣ ਕੇ ਮੁਸਕਰਾਏ ਤੇ ਸਤਿਗੁਰੂ ਜੀ ਕਹਿੰਦੇ ਨੇ ਦੇਖੋ ਤਜੈ ਹਮ ਬਾਨਾ, ਖਾਲਸਿਓ ਦੇਖੋ ਮੈਂ ਹੁਣ ਤੀਰਾਂ ਦੀ ਬਛਾੜ ਕਰਾਂਗਾ, ਤੀਰਾਂ ਨੂੰ ਛੱਡਾਂਗਾ। ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿੱਖਾ ਤੀਰ ਪੱਥੇ ਦੇ ਵਿੱਚੋਂ ਕੱਢਿਆ ਤੇ ਜੋੜ ਕੇ ਕਮਾਨ ਦੇ ਚਿੱਲੇ ਦੇ ਵਿੱਚ ਉਹਨੂੰ ਚਲਾ ਦਿੱਤਾ, ਗੱਜਦਾ ਹੋਇਆ ਬੱਦਲ ਦੀ ਆਵਾਜ਼ ਦੀ ਤਰ੍ਹਾਂ ਤੀਰ ਪਹੁੰਚਿਆ।
ਅਗਰ ਵਧੇ ਆਵਤ ਜੇ ਗੜ ਕੇ ਗਿਰੇ ਨਰਨ ਉਥ ਲੈ ਕੇ, ਦਸ ਹਜ਼ਾਰ ਕੋ ਪ੍ਰਾਣ ਅੰਤ ਪਾ ਰਹੇ ਮਨੋ ਸੁਪ ਤੈ ਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੀ ਗੜੀ ਦੇ ਲਾਗੇ ਵਧਦੇ ਆ ਰਹੇ ਸਨ ਉਹਨਾਂ ਨੂੰ ਜਾ ਕੇ ਤੀਰ ਲੱਗਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਦਸ ਹਜ਼ਾਰ ਕੋ ਪ੍ਰਾਣ ਅੰਤ ਪਾ, ਇੱਕੋ ਤੀਰ ਚਲਾਉਣ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਸ ਹਜ਼ਾਰ ਵੈਰੀਆਂ ਦੇ ਪ੍ਰਾਣਾਂ ਦਾ ਅੰਤ ਕਰ ਦਿੱਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਵੀ ਐਸਾ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤੀਰ ਚਲਾਇਆ ਜਿਹਦੇ ਨਾਲ ਦਸ ਹਜ਼ਾਰ ਵੈਰੀ ਮਾਰਿਆ ਗਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ 10 ਲੱਖ ਫੌਜ ਸੀ, ਜੇਕਰ ਇੱਕ ਦੋ ਤੀਰ ਹੋਰ ਚਲਾ ਦਿੰਦੇ ਤੇ ਕਾਫੀਆਂ ਦਾ ਨਾਸ ਹੋ ਜਾਂਦਾ। ਭਾਵ ਕਿ ਜੇਕਰ ਸਤਿਗੁਰੂ ਜੀ ਥੋੜੇ ਹੋਰ ਤੀਰ ਚਲਾ ਦਿੰਦੇ ਤੇ ਸਾਰੀ ਫੌਜ ਦਾ ਅੰਤ ਕਰ ਦੇਣਾ ਸੀ, ਪਰ ਸਤਿਗੁਰਾਂ ਨੇ ਐਸਾ ਨਹੀਂ ਕੀਤਾ।
ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਜੀ ਇਹ ਵੀ ਕਹਿੰਦੇ ਨੇ ਕਿ ਜਦੋਂ ਅੱਧੀ ਪਚੱਧੀ ਫੌਜ ਮਾਰੀ ਜਾਂਦੀ ਹੋ ਸਕਦਾ ਸੀ ਕਿ ਉਦੋਂ ਭਾਜੜ ਪੈ ਜਾਂਦੀ, ਬਾਕੀ ਦੀ ਸੈਨਾ ਦੌੜ ਜਾਂਦੀ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਰਜ਼ਾ ਨੂੰ ਮੰਨਿਆ ਹੈ। ਅਕਾਲ ਪੁਰਖ ਦੀ ਨੂੰ ਸਮਰੱਥਾ ਇੰਨੀ ਸੀ ਇੱਕ ਤੀਰ ਦੇ ਨਾਲ ਜਿਹੜੇ 10,000 ਸੈਨਾ ਨੂੰ ਮਾਰ ਸਕਦੇ ਨੇ ਉਹ ਸਾਰੀ ਸੈਨਾ ਇਕੱਲੇ ਤੀਰਾਂ ਦੇ ਨਾਲ ਹੀ ਖਪਾ ਸਕਦੇ ਸਨ, ਪਰ ਸਤਿਗੁਰਾਂ ਨੇ ਐਸਾ ਨਹੀਂ ਕੀਤਾ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਬਿਆਨ ਦੇ ਰਹੇ ਨੇ, ਇੱਕ ਤੀਰ ਚਲਾਇਆ ਜਿਹਦੇ ਨਾਲ 10,000 ਸੈਨਾ ਦਾ ਅੰਤ ਹੋ ਗਿਆ। ਬਿਸਮ ਪਾਏ ਠਟਕੇ ਦਲ ਅਰ ਕੇ ਅਗਰ ਨ ਕੋ ਪਟ ਹੋਵਾ, ਮਹਾ ਗਜ਼ਬ ਕੋ ਲਗਿਓ ਤਮਾਚਾ ਅਦਭੁਤ ਅਤਿਸ਼ੈ ਜੋਆ। ਜਦੋਂ ਐਸਾ ਵਾਪਰਿਆ ਤੇ ਸਾਰੇ ਦੇ ਸਾਰੇ ਜਿਹੜੇ ਵੈਰੀ ਸਨ ਉਹ ਬੜੇ ਹੈਰਾਨ ਹੋਏ, ਠਠੰਬਰ ਗਏ ਨੇ। ਕੋਈ ਵੀ ਸੂਰਮਾ ਅੱਗੇ ਆਉਣ ਦੀ ਚੇਸ਼ਟਾ ਨਹੀਂ ਕਰਦਾ, ਇੱਕ ਬਹੁਤ ਮਹਾ ਗਜ਼ਬ ਦਾ ਤਮਾਚਾ ਇਹਨਾਂ ਸਾਰਿਆਂ ਦੇ ਉੱਤੇ ਵੱਜਾ। ਦੂਰ ਦੂਰ ਕਰ ਫਰਕ ਤੇਰੇ ਸਭ ਕਹਿ ਨਿਕਟ ਨਹੀਂ ਜਾਵੋ, ਨਿਕਟ ਟੁਕੇ ਤਤਕਾਲ ਪ੍ਰਾਣ ਹੱਥ ਨਾਹਕ ਜਾਣ ਗਵਾਵੋ। ਸਾਰੇ ਦੇ ਸਾਰੇ ਜਿਹੜੇ ਵੈਰੀ ਨੇ ਇੱਕ ਦੂਜੇ ਦੇ ਨਾਲ ਸਲਾਮਾਂ ਕਰਨ ਲੱਗੇ ਨੇ ਕਿ ਆਪਾਂ ਨੂੰ ਲਾਗੇ ਜ਼ਿਆਦਾ ਟੁਕਣਾ ਨਹੀਂ ਚਾਹੀਦਾ, ਜੇਕਰ ਗੜੀ ਦੇ ਲਾਗੇ ਜਾਵਾਂਗੇ ਤੇ ਸਾਨੂੰ ਪ੍ਰਾਣਾਂ ਦਾ ਅੰਤ ਕਰਵਾਉਣਾ ਪਵੇਗਾ, ਇਸ ਕਰਕੇ ਸਾਨੂੰ ਚਾਹੀਦਾ ਕਿ ਦੂਰ ਦੂਰ ਹੀ ਸਥਿਰ ਰਹੀਏ। ਆਪੇ ਨਿਕਸ ਪਰੇ ਹੈ ਹੱਥ ਅਬ ਦੇਰ ਨ ਜਾਣੋ ਕੋਈ, ਬੀਤ ਗਯੋ ਲਰ ਤੇ ਦਿਨ ਸਾਰੋ ਆਣ ਜਾਮਨੀ ਹੋਈ। ਵੈਰੀ ਸਲਾਮਾਂ ਕਰਦੇ ਨੇ ਕਿ ਆਪਣੇ ਆਪ ਹੀ ਇਹ ਬਾਹਰ ਨਿਕਲਣਗੇ, ਦੇਰ ਕੋਈ ਨਹੀਂ ਹੈ ਕਿਉਂਕਿ ਬਹੁਤੇ ਸਾਰੇ ਮਾਰੇ ਜਾ ਚੁੱਕੇ ਨੇ, ਹੁਣ ਤੇ ਆਉਣਾ ਹੀ ਪਵੇਗਾ ਗੜੀ ਦੇ ਵਿੱਚੋਂ ਬਾਹਰ। ਕਹਿੰਦੇ ਨੇ ਬੀਤ ਗਯੋ ਲਰ ਤੇ ਦਿਨ ਸਾਰੋ, ਸਾਰਾ ਜਿਹੜਾ ਦਿਨ ਹੈ ਉਹ ਲੜਦਿਆਂ ਬਤੀਤ ਹੋ ਗਿਆ ਹੈ, ਹੁਣ ਜਾਮਣੀ ਹੋ ਗਈ ਹੈ, ਹੁਣ ਰਾਤ ਹੋ ਗਈ। ਤਿਮਰ ਬਿਖੈ ਦੇਹ ਦੂਰ ਤਲਾਵਾ ਕੇਰ ਰੱਖੋ ਚਹੁਕਾਈ, ਮਤ ਕਰ ਕੇ ਹਟਕ ਰਹੇ ਤਬ ਠਾਣ ਅਦਕ ਤਕ ਰਾਈ। ਜਿਹੜੇ ਵੱਡੇ ਵੱਡੇ ਜਰਨੈਲ ਨੇ, ਸੂਬੇ ਆਦਿਕ ਨੇ, ਉਹਨਾਂ ਨੇ ਸਲਾਹਾਂ ਦਿੱਤੀਆਂ ਨੇ ਕਿ ਹੁਣ ਹਨੇਰਾ ਹੋ ਗਿਆ, ਇਸ ਕਰਕੇ ਰਾਤ ਦੀ ਗਸ਼ਤੀ ਫੌਜ ਦਾ ਜਿਹੜਾ ਪਹਿਰਾ ਹੈ ਉਹ ਤਕੜਾਈ ਦੇ ਨਾਲ ਰੱਖਿਆ ਜਾਵੇ। ਇਸ ਤਰ੍ਹਾਂ ਦਾ ਮਤਾ ਪਕਾ ਕੇ ਸਾਰੇ ਦੇ ਸਾਰੇ ਇੱਕ ਘੇਰੇ ਦੇ ਵਿੱਚ ਲੈ ਕੇ ਹੋ ਗਏ ਨੇ, ਪਰ ਗੜੀ ਦੇ ਲਾਗੇ ਉਸ ਵੇਲੇ ਕੋਈ ਵੀ ਨਹੀਂ ਟੁੱਕਿਆ। ਮਾਨੋ ਕਿ ਘੇਰਾ ਪਾ ਕੇ ਹੀ ਰੱਖਣਾ ਉਹਨਾਂ ਨੇ ਸਾਰਿਆਂ ਤੋਂ ਵਧੀਆ ਜਿਹੜੀ ਗੱਲ ਹੈ ਉਸ ਨੂੰ ਸਮਝਿਆ। ਸਾਹਿਬ ਜਾਦੇ ਤੇ ਸਿੰਘ ਸ਼ਹੀਦ ਹੋ ਗਏ, ਮਾਰ ਜਿਨ੍ਹਾਂ ਨੇ ਵੈਰੀ ਖਪਾਏ ਬਹੁਤੇ, ਉਧਰ ਸੂਰਜ ਵੇਖਦਾ ਥੱਕ ਗਿਆ, ਚਾਰੋਂ ਤਰਫ ਹਨੇਰਿਆ ਛਾਏ ਬਹੁਤੇ। ਇਧਰ ਸੂਬਿਆਂ ਇਹ ਸਲਾਹ ਕੀਤੀ, ਸਿੰਘ ਮਾਰ ਕੇ ਹੈਣ ਮੁਕਾਏ ਬਹੁਤੇ। ਉਸੇ ਵਕਤ ਵਜੀਦ ਖਾਂ ਸੂਬੇ ਨੇ ਜੀ ਇੱਕੋ ਵਾਰ ਜਵਾਨ ਚੁਕਾਏ ਬਹੁਤੇ, ਜਿਉਂਦਾ ਫੜ ਲੋ ਗੁਰੂ ਨਾ ਭੱਜ ਜਾਵੇ, ਐਲੀ ਐਲੀ ਦੇ ਸ਼ੋਰ ਮਚਾਏ ਬਹੁਤੇ। ਉਧਰ ਗੁਰਾਂ ਨੇ ਰੋਹ ਵਿੱਚ ਆਣ ਕੇ ਜੀ ਵੱਡਾ ਤਨਖ ਲੈ ਤੀਰ ਚਲਾਏ ਬਹੁਤੇ, ਖਿੱਚ ਕੰਨਾ ਤੋੜੀ ਗਜਬ ਭਰੇ ਛੱਡੇ, ਜਿੰਨਾ ਮਾਰ ਕੇ ਵੈਰੀ ਵਿਛਾਏ ਬਹੁਤੇ। ਮਾਰ ਤੀਰਾਂ ਦੀ ਖਾ ਦਰਾ ਦਰ ਡਿੱਗੇ, ਤਦ ਵੇਖ ਵੈਰੀ ਘਬਰਾਏ ਬਹੁਤੇ, ਛੁੱਟੇ ਤੀਰ ਇੱਕ ਸਾਰ ਮਹਾਬਲੀ ਜੀ ਦੇ, ਅਗਾਂ ਵੱਧ ਕੇ ਮਾਰ ਲਿਟਾਏ ਬਹੁਤੇ। ਕੁਝ ਧੜਤੇ ਕੁਝ ਹਨੇਰ ਪਿਆ, ਕੁਝ ਗੁਰਾਂ ਦੇ ਖੌਫ ਦਬਾਏ ਬਹੁਤੇ, ਹੁੰਦਾ ਵੇਖ ਨੁਕਸਾਨ ਵਜ਼ੀਰ ਖਾਨੇ, ਘੋੜੇ ਅਕਲ ਦੇ ਫਿਕਰ ਦੁੜਾਏ ਬਹੁਤੇ। ਮੋੜ ਲਈ ਸਿਪਾਹ ਕਰਤਾਰ ਸਿੰਘਾ, ਹਟ ਗਿਆ ਜਵਾਨ ਮਰਵਾਏ ਬਹੁਤੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਨੁਕਸਾਨ ਹੁੰਦਾ ਵੇਖ ਕੇ ਵਜ਼ੀਰ ਖਾਂ ਸੂਬੇ ਨੇ ਅਕਲ ਦੇ ਨਾਲ ਆਪਣੇ ਘੋੜਿਆਂ ਨੂੰ ਦੌੜਾਇਆ ਹੈ, ਭਾਵ ਕਿ ਅਕਲ ਦੇ ਘੋੜਿਆਂ ਨੂੰ ਦੌੜਾਇਆ ਹੈ ਤੇ ਵਿਉਂਤਬੰਦੀ ਕੀਤੀ ਹੈ ਕਿ ਸਾਰੀ ਸਿਪਾਹੀਆਂ ਦੀ ਸੈਨਾ ਨੂੰ ਪਿੱਛੇ ਮੋੜ ਲੈਣਾ ਚਾਹੀਦਾ, ਇਸ ਤਰ੍ਹਾਂ ਸਿਪਾਹੀਆਂ ਦੀ ਸੈਨਾ ਪਿੱਛੇ ਹਟਾ ਲਈ। ਪੈਤਰ ਨਿਕਟ ਨਾ ਹੋਵਣ ਪਾਵੇਂ ਦੂਰ ਦੂਰ ਕਰ ਕੇਰਾ, ਬਿਸਮਾਵਤ ਬਾਤਨ ਕੋ ਕਰਕੇ ਗੁਰ ਹਿੰਦ ਬੜੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀ ਸਾਰੇ ਦੇ ਸਾਰੇ ਬੜੇ ਹੈਰਾਨ ਨੇ, ਡਰ ਨੂੰ ਤਾਰਨ ਕਰਕੇ ਕੋਈ ਵੀ ਲਾਗੇ ਨਹੀਂ ਹੋਇਆ, ਦੂਰ ਦੂਰ ਹੋ ਕੇ ਸਾਰਿਆਂ ਨੇ ਘੇਰਾ ਪਾਈ ਰੱਖਿਆ। ਇਸ ਤਰ੍ਹਾਂ ਦੀਆਂ ਗੱਲਾਂ ਵੀ ਹੈਰਾਨੀ ਦੇ ਵਿੱਚ ਇੱਕ ਦੂਜੇ ਦੇ ਨਾਲ ਕਰਦੇ ਨੇ। ਇਮ ਗੁਰ ਹਿੰਦ ਬਡੇਰਾ, ਕਿ ਜਿਹੜਾ ਹਿੰਦੂਆਂ ਦਾ ਗੁਰੂ ਹੈ ਇਹ ਬੜਾ ਬਲੀ। ਲਾਖੋਂ ਲਸ਼ਕਰ ਲਰ ਅਟਕਾਏ ਸੁਣੇ ਸੰਗ ਨਰ ਚਾਲੀ, ਕਈ ਹਜ਼ਾਰ ਲੱਖ ਲੋ ਲਖੀਅਤ ਕਾਇਲ ਮਰੇ ਬਿਸਾਲੀ। ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਲੱਖਾਂ ਦਾ ਲਸ਼ਕਰ ਇਹਨਾਂ ਅਟਕਾ ਕੇ ਰੱਖਿਆ, ਸੁਣਿਆ ਕਿ ਗੁਰੂ ਦੇ ਨਾਲ ਤੇ 40 ਹੀ ਸਿੰਘ ਸਨ, ਇਹਨਾਂ 40 ਨੇ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੀ ਫੌਜ ਦਾ ਵਿਨਾਸ਼ ਕਰ ਦਿੱਤਾ। ਇਤਿਆਦਿਕ ਬਹੁਪਣੇ ਬਾਰਤਾ ਬੈਠ ਰਹੇ ਕੋ ਠਾਂਡੇ, ਗਹਿ ਆਯਦ ਸਵਧਾਨ ਹੋਏ ਕਰ ਫਿਰਤ ਚਹੋਂ ਦਿਸ਼ ਗਾਡੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਵਾਰਤਾ ਕਰਦੇ ਨੇ ਇੱਕ ਦੂਜੇ ਦੇ ਨਾਲ, ਕੁਝ ਬੈਠੇ ਨੇ, ਕੁਝ ਆਰਾਮ ਕਰ ਰਹੇ ਨੇ, ਕੁਝ ਖਲੋਤੇ ਨੇ, ਸ਼ਸਤਰਾਂ ਨੂੰ ਧਾਰਨ ਕਰਕੇ ਬਹੁਤੇ ਸਾਰੇ ਸਾਵਧਾਨਤਾ ਦੇ ਨਾਲ ਰੁਕੇ ਹੋਏ ਨੇ, ਚਾਰੇ ਪਾਸਿਓਂ ਗਾੜੇ ਤਰੀਕੇ ਦੇ ਨਾਲ ਇਹਨਾਂ ਨੇ ਉਸ ਚਮਕੌੜ ਦੀ ਗੜੀ ਨੂੰ ਜਿਹੜਾ ਘੇਰਾ ਹੈ ਉਹ ਪਾਇਆ ਹੋਇਆ। ਐਵੇਂ ਕਿਉਂ ਜਵਾਨ ਮਰਵਾਂ ਦਿਓ, ਫੌਜ ਸਾਰੀ ਨੂੰ ਪਿਛਾਂ ਹਟਾ ਰੱਖੋ, ਦਿਨੇ ਫੜ ਲਾਂਗੇ ਸੌਖਾ ਗੁਰੂ ਤਾਈ, ਕੇਰਾ ਰਾਤ ਚ ਫਿਰ ਹੀ ਪਾ ਰੱਖੋ, ਚੜ ਚੱਲਿਆ ਕਿਸੇ ਅਸਮਾਨ ਨਾਹੀ, ਪੈਰੇ ਚੌਰੇ ਚੌਰੇ ਹੀ ਲਾ ਰੱਖੋ, ਇਹੋ ਠਾਟ ਵੈਰੀ ਘੇਰਾ ਘੱਟ ਬੈਠੇ, ਰਾਤ ਹੋਰ ਸਲਾਹ ਉਠਾ ਰੱਖੋ, ਦਿੱਤਾ ਅਫਸਰਾਂ ਨੂੰ ਹੁਕਮ ਸੂਬਿਆਂ ਨੇ, ਤੁਸੀਂ ਪਿਕਟਾਂ ਰਾਤ ਜਗਾ ਰੱਖੋ, ਮਤਾਂ ਬਾਹਰ ਤੋਂ ਸਿੰਘਿਆ ਪੈਣ ਰਾਤੀ, ਸਾਰੇ ਲੋਕ ਹੁਸ਼ਿਆਰ ਕਰਾ ਰੱਖੋ, ਚੋਰੀ ਗੁਰੂ ਨਾ ਅੰਦਰੋਂ ਨਿਕਲ ਜਾਵੇ, ਥਾਂ ਥਾਂ ਸਿਪਾਹੀ ਬੈਠਾ ਰੱਖੋ, ਉਹਨਾਂ ਨਿਕਲ ਜਾਣਾ ਕਰਤਾਰ ਸਿੰਘਾ ਜਿਨੇ ਪੁੱਜਦੇ ਬਾਣੇ ਬਣਾ ਰੱਖੋ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਲਾਮਾਂ ਕੀਤੀਆਂ ਨੇ ਕਿ ਘੇਰਾ ਪਾ ਕੇ ਰੱਖੋ, ਕਿਤੇ ਗੁਰੂ ਚੋਰੀ ਗੜੀ ਦੇ ਵਿੱਚੋਂ ਨਿਕਲ ਨਾ ਜਾਵੇ, ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਤੇ ਨਿਕਲ ਹੀ ਜਾਣਾ ਹੈ, ਜਿੰਨਾ ਪੁੱਜਦਾ ਹੈ ਭਾਵੇਂ ਓਨੇ ਜ਼ੋਰ ਲਾਈ ਰੱਖੋ, ਸਤਿਗੁਰਾਂ ਨੇ ਤੇ ਨਿਕਲ ਹੀ ਜਾਣਾ। ਗੁਰੂ ਕੱਚੀ ਹਵੇਲੀ ਦੇ ਵਿੱਚ ਬੈਠੇ, ਬਾਹਰ ਸਣੇ ਫੌਜਾਂ ਸੂਬੇ ਖਾਣ ਬੈਠੇ, ਬਲੀ ਸ਼ੇਰ ਨਜ਼ਦੀਕ ਨਾ ਕੋਈ ਆਵੇ, ਬੜੇ ਬੜੇ ਬਲੀ ਆਕੜ ਖਾਣ ਬੈਠੇ, ਹੀਆ ਕਿਸੇ ਦੇ ਵਿੱਚ ਨਾ ਅਗਾਂ ਹੋਵਾਂ, ਮੁਸਲਮਾਨ ਹਿੰਦੂ ਤੇ ਪਠਾਨ ਬੈਠੇ, ਫੜ ਸਕਦੇ ਨਾ ਕੱਲੀ ਜਾਣ ਤਾਈ, ਬਾਹਰ ਬੇਸ਼ੁਮਾਰ ਜਵਾਨ ਬੈਠੇ, ਜਿੰਦਾ 40 ਨੇ ਮੂੰਹ ਪੰਨ ਸੁੱਟੇ, ਹਾਰ ਗਏ ਲਾਇ ਆਪਣਾ ਤਾਣ ਬੈਠੇ, ਹੁਣ ਗਿਣਤੀ ਦੇ 5-7 ਰਹੇ, ਵੈਰੀ ਉਹਨਾਂ ਤੋਂ ਪੀ ਡਰ ਖਾਣ ਬੈਠੇ, ਘੇਰਾ ਕੱਤ ਨਕਾਰਿਆਂ ਵਾਂਗ ਬੈਠੇ, ਸ਼ੇਰ ਘੇਰਨ ਨੂੰ ਗਿੱਦੜ ਜਾਣ ਬੈਠੇ, ਬਾਜ ਫੜਨ ਨੂੰ ਵੇਖ ਕਰਤਾਰ ਸਿੰਘਾ, ਕਾਗ ਚੌਂ ਪਾਸੇ ਰੌਲਾ ਪਾਣ ਬੈਠੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਏ ਲਿਖਦੇ ਨੇ ਕਿ ਨਕਾਰਿਆਂ ਦੇ ਵਾਂਗ ਇਹਨਾਂ ਨੇ ਘੇਰਾ ਪਾ ਕੇ ਰੱਖਿਆ ਹੈ। ਮੰਨੋ ਕਿ ਗਿੱਦੜ ਬਹੁਤੇ ਸਾਰੇ ਮਿਲ ਕੇ ਇੱਕ ਸ਼ੇਰ ਨੂੰ ਫੜਨਾ ਜਿਵੇਂ ਚਾਰੇ ਹੋਣ, ਇਸ ਤਰ੍ਹਾਂ ਲੱਗਦਾ ਹੈ ਜਾਂ ਫਿਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਾਵਾਂ ਨੇ ਬਹੁਤੀ ਸਾਰੀ ਮਿਲ ਕੇ ਕਾਵਾਂ ਰੌਲੀ ਪਾਈ ਹੁੰਦੀ ਹੈ, ਪਰ ਬਹੁਤੇ ਸਾਰੇ ਮਿਲ ਕੇ ਵੀ ਕਾਂ ਇੱਕ ਬਾਜ ਨੂੰ ਫੜ ਨਹੀਂ ਸਕਦੇ। ਕਵੀ ਕਰਤਾਰ ਸਿੰਘ ਜੀ ਦਾ ਕਹਿਣ ਤੋਂ ਭਾਵ ਹੈ ਕਿ ਸ਼ੇਰ ਸਰੂਪ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਗਿੱਦੜਾਂ ਰੂਪੀ ਵੈਰੀ ਉਹਨਾਂ ਨੂੰ ਫੜਨ ਦਾ ਯਤਨ ਕਰਦੇ ਨੇ, ਪਰ ਕਦੇ ਵੀ ਐਸਾ ਸੰਭਵ ਨਹੀਂ ਹੈ ਕਿ ਗਿੱਦੜ ਸ਼ੇਰ ਨੂੰ ਫੜ ਸਕਣ। ਇਸ ਤੋਂ ਇਲਾਵਾ ਕਾਵਾਂ ਵਰਗੇ ਜਿਹੜੇ ਵੈਰੀ ਨੇ ਉਹ ਚਾਹੁੰਦੇ ਨੇ ਕਿ ਬਾਜ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫੜਿਆ ਜਾਵੇ, ਪਰ ਐਸਾ ਕਦੇ ਹੋ ਨਹੀਂ ਸਕਦਾ। ਚਾਰੇ ਪਾਸਿਓਂ ਘੇਰਾ ਪਾ ਕੇ ਬਹਿ ਗਏ। ਅਪਰ ਕੌਣ ਮੈਂ ਸ਼ਕਤੀ ਤੇ ਕਰ ਲਾਖੋਂ ਸੰਗ ਲੜਾਈ, ਸੁਖ ਚਿਤ ਰਹੇ ਨਾ ਅਜਮਤ ਕਰ ਤੇ ਕਲੀ ਕਾਲ ਵਰਤਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਤੋਂ ਬਗੈਰ ਐਸੀ ਸ਼ਕਤੀ ਐਸੀ ਸਮਰੱਥਾ ਕਿਸੇ ਦੇ ਵਿਚ ਵੀ ਨਹੀਂ ਹੈ ਕਿ ਉਹ ਲੱਖਾਂ ਦੇ ਨਾਲ ਜੰਗ ਲੜ ਸਕੇ। ਸੁਖ ਚਿਤ ਰਹੇ ਨਾ ਅਜਮਤ ਕਰਤੇ ਕਲੀ ਕਾਲ ਵਰਤਾਈ, ਭਾਵ ਕੇ ਕਲਯੁਗ ਦਾ ਸਮਾਂ ਵਰਤਿਆ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਾਮਾਤ ਦੀ ਵਰਤੋਂ ਨਹੀਂ ਕੀਤੀ, ਭਾਵ ਕੇ ਕਰਾਮਾਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਕੋਚ ਕੇ ਰੱਖਿਆ। ਹੁਕਮ ਅਕਾਲ ਪੁਰਖ ਕੋ ਮਾਨਤ ਕਰਾਮਾਤ ਕਲ ਕਾਲਾ, ਨਹੀਂ ਦਿਖਾਵਣੀ ਨੀਕੀ ਮਨ ਰਾਖਣ ਗੋਪ ਬਿਸਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਕਾਲ ਪੁਰਖ ਦੇ ਹੁਕਮ ਦੇ ਵਿਚ ਰਾਜ਼ੀ ਰਹਿਣਾ ਚਾਹੁੰਦੇ ਨੇ, ਇਸ ਕਰਕੇ ਕਰਾਮਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਹੀਂ ਦਿਖਾਉਣਾ ਚਾਹੁੰਦੇ। ਸਤਿਗੁਰੂ ਜੀ ਆਪਣੀ ਵੱਡੀ ਕਰਾਮਾਤ ਨੂੰ, ਆਪਣੀ ਵੱਡੀ ਅਜਮਤ ਨੂੰ ਗੋਪ ਕੇ ਰੱਖਣਾ ਚਾਹੁੰਦੇ ਨੇ, ਭਾਵ ਕੇ ਛੁਪਾ ਕੇ ਹੀ ਰੱਖਣਾ ਚਾਹੁੰਦੇ ਨੇ। ਦਸ ਹਜ਼ਾਰ ਇੱਕ ਬਾਰ ਮਾਰ ਕਰ ਪੁੰਨ ਨਕੀਨ ਦਲ ਨਾਸ਼ਾ, ਰਾਗ ਦੁਖ ਤੇ ਹਰਖ ਨਸ਼ੋਕਾ ਮਨ ਸਮਤਾ ਜਿਸ ਬਾਸਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ 10,000 ਸੈਨਾ ਨੂੰ ਇੱਕ ਤੀਰ ਦੇ ਨਾਲ ਖਪਾ ਸਕਦੇ ਸਨ, ਉਹ ਸਾਰੀ ਸੈਨਾ ਨੂੰ ਵੀ ਮਾਰ ਸਕਦੇ ਸਨ, ਪਰ ਸਤਿਗੁਰਾਂ ਨੇ ਐਸਾ ਨਹੀਂ ਕੀਤਾ। ਪੂਰੇ ਦੇ ਪੂਰੇ ਦਲ ਦਾ ਵਿਨਾਸ਼ ਨਹੀਂ ਕੀਤਾ। ਰਾਗ ਦੁਖ ਤੇ ਹਰਖ ਨਾ ਸੋਕਾ ਮਨ ਸਮਤਾ ਜਿਸ ਬਾਸਾ, ਭਾਵ ਕੇ ਨਾ ਰਾਗ ਹੈ ਨਾ ਦੁਸ਼ ਹੈ, ਨਾ ਖੁਸ਼ੀ ਹੈ ਨਾ ਗਮੀ ਹੈ, ਨਾ ਕਦੇ ਸੋਗ ਹੁੰਦਾ ਤੇ ਨਾ ਹੀ ਕਦੇ ਪਿਆਰ ਆਉਂਦਾ, ਭਾਵ ਕੇ ਸਤਿਗੁਰੂ ਦਾ ਜਿਹੜਾ ਹਿਰਦਾ ਹੈ ਹਰ ਇੱਕ ਸਮੇਂ ਦੇ ਵਿੱਚ ਇੱਕ ਸਮਾਨ ਹੀ ਵਸਦਾ ਹੈ। ਪਰ ਇਹ ਗੱਲ ਹੋ ਰਹੀ ਹੈ ਸਤਿਗੁਰਾਂ ਦੇ ਅੰਦਰੂਨੀ ਭਾਗ ਦੀ। ਦੇਹ ਰੂਪੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਾ ਕੁਝ ਕਰਦੇ ਨੇ, ਗੁੱਸਾ ਵੀ ਕਰਦੇ ਨੇ, ਪਰ ਅੰਦਰ ਮੁਖੀ ਜਿਹੜੀ ਸਤਿਗੁਰਾਂ ਦੀ ਬਿਰਤੀ ਹੈ ਉਹ ਸਮਾਨ ਹੁੰਦੀ ਹੈ। ਜੇਕਰ ਬਾਹਰ ਮੁਖੀ ਵੀ ਸਤਿਗੁਰੂ ਜੀ ਗੁੱਸਾ ਨਾ ਧਾਰਨ ਕਰਦੇ ਤੇ ਕਦੇ ਵੀ ਜੰਗ ਨਾ ਲੜਦੇ, ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਅੰਦਰਮੁਖੀ ਬਿਰਤੀ ਦਾ ਬਿਆਨ ਕਰ ਰਹੇ ਨੇ ਕਿ ਉਹਨਾਂ ਦੀ ਬਿਰਤੀ ਇੱਕ ਸਮਾਨ ਰਹਿੰਦੀ। ਸਭ ਕੁਟੰਬ ਤੇ ਪਏ ਨਿਰਾਲਮ ਸ਼ੋਕ ਨਲੇਸ਼ ਉਪਾਵਾ, ਸਰਬ ਕਲਾ ਸਮਰਥ ਗੁਰ ਪੂਰਨ ਚਹਿ ਸੁਲੇਹ ਬਨਾਵਾ। ਸਾਰੇ ਦੇ ਸਾਰੇ ਪਰਿਵਾਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਖਰੇ ਹੋ ਗਏ ਨੇ, ਤਾਂ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੇਸ਼ ਮਾਤਰ ਵੀ ਕਿਸੇ ਪ੍ਰਕਾਰ ਦਾ ਸੋਗ ਪੈਦਾ ਨਹੀਂ ਹੋਇਆ। ਹਰ ਇੱਕ ਕਲਾ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਭਾਵੇਂ ਸਮਰੱਥ ਨੇ, ਜੋ ਚਾਹੁਣ ਸੋ ਕਰ ਸਕਦੇ ਨੇ, ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਹੀ ਰਾਜ਼ੀ ਰਹਿਣਾ ਠੀਕ ਮੰਨਿਆ। ਅਜ ਰਜਰਨ ਅਸ ਗੁਰ ਬਿਨ ਕਿਸਮੈ ਛਿਮਾ ਧਰਮ ਅਪਰਾਧੂ, ਬ੍ਰਹਮ ਗਿਆਨ ਅਵਸਥਾ ਕੀ ਗਤ ਦਿਖਰਾਈ ਸ਼ੁਭ ਸਾਧੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਜਰ ਸ਼ਕਤੀਆਂ ਨੂੰ ਜਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਗੈਰ ਹੋਰ ਕੌਣ ਹੋ ਸਕਦੇ ਨੇ? ਜਿਹੜੇ ਅਪਰਾਧੀਆਂ ਨੂੰ ਵੀ ਖਿਮਾ ਦਾ ਜਿਹੜਾ ਧਰਮ ਹੈ ਉਹ ਧਾਰਨ ਕਰਦੇ ਨੇ, ਬ੍ਰਹਮ ਗਿਆਨ ਦੀ ਅਵਸਥਾ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਧਾਰਨੀ ਨੇ, ਜਿਨ੍ਹਾਂ ਨੇ ਕਿ ਬ੍ਰਹਮ ਗਿਆਨ ਦੀ ਸ਼ੁਭ ਅਵਸਥਾ ਦੀ ਹਾਲਤ ਸਾਧੂਆਂ ਨੂੰ ਕਰਕੇ ਦਿਖਲਾਈ। ਧੰਨ ਧੰਨ ਸਤ ਗੁਰ ਕੀ ਮਹਿਮਾ, ਕੌਣ ਪੇਵ ਅਸ ਜਾਣੈ, ਸਰਬ ਗਣ ਕੀ ਗੂੜ ਬਾਰਤਾ ਕਿਵੇਂ ਅਲ ਪਗ ਬਖਾਨੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਨੇ, ਧੰਨ ਹੈ ਉਹਨਾਂ ਦੀ ਵੱਡੀ ਤੋਂ ਵੱਡੀ ਮਹਿਮਾ, ਉਹਨੂੰ ਕੌਣ ਜਾਣ ਸਕਦਾ ਹੈ। ਕਵੀ ਜੀ ਲਿਖਦੇ ਨੇ ਕਿ ਜਿਹੜੇ ਸਮਰੱਥ ਸਰਵਗ ਸਤਿਗੁਰੂ ਜੀ ਨੇ ਉਹਨਾਂ ਦੀ ਵਾਰਤਾ ਕੋਈ ਵੀ ਤੁਛ ਮਾਤਰ ਜੀਵ ਕਿਸੇ ਵੀ ਪ੍ਰਕਾਰ ਦੇ ਨਾਲ ਬਿਆਨ ਨਹੀਂ ਕਰ ਸਕਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਉਹਨਾਂ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ, ਧੰਨ ਸਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਤੂੰ ਧੰਨ ਹੈ ਸ੍ਰੀ ਦਸ਼ਮੇਸ਼ ਪਿਤਾ, ਤੇਰੀ ਸਮਤਾ ਨਜ਼ਰ ਨਾ ਆਏ ਕੋਈ, ਸਤ ਯੁਗ ਤੋਂ ਲੈ ਕੇ ਹੁਣ ਤੋੜੀ ਨਾ ਬਰਾਬਰੀ ਹੈ ਰਖਾਏ ਕੋਈ, ਕਿਸੇ ਮਜ਼ਬ ਦੇ ਕਿਸੇ ਬਜ਼ੁਰਗ ਦੀ ਵੀ ਐਸੀ ਕੱਢ ਮਿਸਾਲ ਦਿਖਾਏ ਕੋਈ, ਨਹੀਂ ਮਿਲੇਗੀ ਕਿਤੇ ਕਰਤਾਰ ਸਿੰਘਾ ਤਾਰੀਖਾਂ ਦੇ ਵਰਕੇ ਉਲਟਾਏ ਕੋਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿਸੇ ਮਜ਼ਬ ਦੇ ਵਿੱਚ ਕਿਸੇ ਦੀ ਵੀ ਐਸੀ ਮਿਸਾਲ ਨਹੀਂ ਮਿਲੇਗੀ ਜੈਸੀ ਮਿਸਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਿਲਦੀ ਹੈ ਸਿੱਖ ਇਤਿਹਾਸ ਦੇ ਵਿੱਚੋਂ। ਪਾਸ ਰਾਜ ਤੇ ਮੁਲਕ ਨਾ ਕੁਝ ਹੋਵੇ, ਕਾਫੀ ਜੰਗ ਦਾ ਨਾ ਸਮਾਨ ਹੋਵੇ, ਨੌਕਰ ਤਲਬ ਦੀ ਫੌਜ ਵੀ ਨਾ ਹੋਵੇ, ਨਾਲ ਜੰਗ ਦੇ ਟੰਗੋ ਅਣਜਾਣ ਹੋਵੇ, ਵੈਰੀ ਦਿੱਲੀ ਦਾ ਬਾਦਸ਼ਾਹ ਸਿਰ ਉੱਤੇ ਮਾਰੂ ਕੌਮ ਹਿੰਦੂ ਮੁਸਲਮਾਨ ਹੋਵੇ, ਫੌਜਾਂ ਆਉਣ ਸਮੁੰਦਰਾਂ ਵਾਂਗ ਚੜ ਕੇ ਜਿਵੇਂ ਆਇਆ ਨੂਹ ਤੂਫਾਨ ਹੋਵੇ, ਪਾਸ ਗਿਣਤੀ ਦੇ ਕੁਝ ਜਵਾਨ ਹੋਵਣ, ਬਰਸ ਦੋ ਬਰਸਾਂ ਕਮਸਾਨ ਹੋਵੇ, ਫਿਰ ਜਿੱਤਿਆ ਜਾਏ ਨਾ ਫੜਿਆ ਜਾਏ ਤੇਗਾ ਮਾਰਦਾ ਵਿੱਚ ਮੈਦਾਨ ਹੋਵੇ, ਨਾ ਹੌਸਲਾ ਹਾਰ ਬੇਜਾਨ ਹੋਵੇ, ਅੱਖੀ ਸਾਹਮਣੇ ਘਰ ਵੀਰਾਨ ਹੋਵੇ, ਦਿਲ ਛੱਡ ਕੇ ਨਾ ਹਥਿਆਰ ਸੁੱਟੇ, ਬਿਨਾ ਜਾਣ ਦੇ ਸਭ ਨੁਕਸਾਨ ਹੋਵੇ, ਫਿਰ ਲੈ ਕੇ ਨਾਲ ਜਵਾਨ 40 ਕਿਲਾ ਕੋਟ ਨਾ ਕੱਚਾ ਮਕਾਨ ਹੋਵੇ, ਲੱਖਾਂ ਵੈਰੀਆਂ ਨੇ ਘੇਰਾ ਪਾਇਆ ਹੋਵੇ, ਹੋ ਬੁੱਧੀ ਰਾਜਾ ਨਾ ਹੈਰਾਨ ਹੋਵੇ, ਐਸੀ ਕੋਈ ਮਿਸਾਲ ਦਿਖਾਲ ਦੇਵੋ ਪਾਸ ਜਿਸ ਦੇ ਵਿੱਚ ਜਹਾਨ ਹੋਵੇ, ਐਸੇ ਮਹਾਬਲੀ ਉਤੋਂ ਕਰਤਾਰ ਸਿੰਘਾ ਕਿਉਂ ਨਾ ਕੁੱਲ ਜਹਾਨ ਕੁਰਬਾਨ ਹੋਵੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਰਗੀ ਮਿਸਾਲ ਕਦੇ ਵੀ ਕਿਤੋਂ ਲੱਭਦੀ ਨਹੀਂ ਹੈ, ਐਸੇ ਮਹਾਬਲੀ ਗੁਰੂ ਦੇ ਉਤੋਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਕਿਉਂ ਸਾਰੇ ਦਾ ਸਾਰਾ ਜਹਾਨ ਕੁਰਬਾਨ ਨਾ ਹੋਵੇ, ਭਾਵ ਕੇ ਸਾਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਕੁਰਬਾਨ ਜਾਂਦੇ ਨੇ, ਵਾਰਨੇ ਜਾਂਦੇ ਨੇ।
ਬਾਰ ਬਾਰ ਸਿੰਘਣ ਕੇ ਕਹਿਬੇ ਨਿਕਸਣ ਕੀ ਕਰ ਤਿਆਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਾਰ ਬਾਰ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਥੋਂ ਬਾਹਰ ਜਾਣ ਦੇ ਵਾਸਤੇ ਆਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੀ ਜਾਣ ਦੀ ਤਿਆਰੀ ਦੇ ਵਾਸਤੇ ਵਿਚਾਰ ਕੀਤਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸੰਧਿਆ ਪਈ ਬਭੀਖਣਾ ਬੋਲਤ ਬਿੰਦ ਗੁਮਾਏ, ਪੰਚ ਬੀਰ ਗੁਰ ਤੀਰ ਤਬ ਤਿੰਨ ਕਵੀ ਨਾਮ ਸੁਨਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਭਿਆਨਕ ਸ਼ਾਮ ਪੈ ਗਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਗਿੱਦੜ ਉੱਚੀ ਉੱਚੀ ਬੋਲ ਰਹੇ ਸਨ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਲਾਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਰਫ 5 ਸਿੰਘ ਸਨ ਜਿਹੜੇ ਗੜੀ ਦੇ ਵਿੱਚ ਸਤਿਗੁਰਾਂ ਦੇ ਲਾਗੇ 5 ਸਿੰਘ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਮੈਂ ਉਹਨਾਂ ਦੇ ਨਾਵਾਂ ਦਾ ਬਿਆਨ ਕਰਦਾ।
ਦਇਆ ਸਿੰਘ ਯਾਰ ਧਰਮ ਸਿੰਘ ਮਾਨ ਸਿੰਘ ਤੀਜੋ ਬਰ ਵੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਮਾਨ ਸਿੰਘ ਇਹ ਤਿੰਨ ਸਤਿਗੁਰਾਂ ਦੇ ਨਾਲ ਉਸ ਵੇਲੇ ਗੜੀ ਦੇ ਵਿੱਚ ਸੂਰਮੇ ਸਨ।
ਸੰਗਤ ਸਿੰਘ ਸੰਤ ਸਿੰਘ ਪੰਚਮ
ਤੈਨੂੰ ਬਿਠਾਇਓ ਦੇ ਕਰ ਤੀਰ। ਇਸ ਤੋਂ ਇਲਾਵਾ ਸੰਗਤ ਸਿੰਘ ਤੇ ਸੰਤ ਸਿੰਘ, ਇਹ ਪੰਜੇ ਸਿੰਘ ਸਤਿਗੁਰਾਂ ਦੇ ਕੋਲ ਸਨ ਗੜੀ ਦੇ ਵਿੱਚ। ਭਾਵ ਕੇ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਸੰਗਤ ਸਿੰਘ ਤੇ ਸੰਤ ਸਿੰਘ, ਇਹ ਪੰਜ ਸਿੰਘ ਸਤਿਗੁਰਾਂ ਦੇ ਲਾਗੇ ਸਨ ਗੜੀ ਦੇ ਵਿੱਚ। ਬਾਕੀ ਸਾਰੇ ਲੜਕੇ ਸ਼ਹੀਦ ਹੋ ਚੁੱਕੇ ਸਨ। ਇਹਨਾਂ ਪੰਜਾਂ ਸਿੰਘਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਲਾਗੇ ਬਿਠਾਇਆ।
ਪੰਚੋ ਮੈਂ ਨਿਤ ਵਰਤਤ ਮੈਂ ਹਾਂ, ਪੰਚ ਮਿਲੈ ਸੈ ਪੀਰਨ ਪੀਰ।
ਸਤਿਗੁਰੂ ਗੋਬਿੰਦ ਸਿੰਘ ਜੀ ਪੰਜਾਂ ਦੀ ਮਹਿਮਾ ਦਾ ਬਿਆਨ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਪੰਜਾਂ ਦੇ ਵਿੱਚ ਹਮੇਸ਼ਾ ਮੈਂ ਵਰਤਦਾ ਹਾਂ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਪੰਜ ਸਿੰਘ ਇਕੱਠੇ ਹੁੰਦੇ ਨੇ, ਉਹ ਮਾਨੋ ਕਿ ਵੱਡੇ ਤੋਂ ਵੱਡੇ ਪੀਰਾਂ ਤੋਂ ਉੱਪਰ ਨੇ।
ਗੁਰ ਕਰ ਕੀ ਮੇਰੇ ਯਾਦ ਪੰਚੋ, ਪੰਚੋ ਪਾਲ ਪੂਰਬ ਪੀਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਘਰ ਦੀ ਮਰਿਆਦਾ ਦੇ ਵਿੱਚ ਪੰਜਾਂ ਨੂੰ ਪ੍ਰਵੀਨ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਪੰਜਾਂ ਸਿੰਘਾਂ ਨੂੰ ਹੀ ਸਾਰਿਆਂ ਤੋਂ ਪਹਿਲਾਂ ਅੰਮ੍ਰਿਤ ਛਕਾਇਆ ਗਿਆ ਸੀ। ਜਿਸ ਤਰ੍ਹਾਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਸਾਰਿਆਂ ਤੋਂ ਪਹਿਲਾਂ ਛਕਾਇਆ ਗਿਆ, ਜਿਨ੍ਹਾਂ ਨੂੰ ਪੰਜ ਪਿਆਰੇ ਆਖਿਆ ਗਿਆ।
ਹੋਏ ਤਨਖਾਹੀਆ ਬਖਸ਼ੈ ਪੰਚੋ, ਪਾਹਲ ਦੇ ਮਿਲ ਪੰਚ ਪਰ ਬਿਨ।
ਕਿਸੇ ਨੇ ਗੁਨਾਹ ਕੀਤਾ ਹੋਵੇ ਤੇ ਪੰਜ ਸਿੰਘ ਹੀ ਉਹਨੂੰ ਤਨਖਾਹ ਲਾਉਂਦੇ ਨੇ, ਤੇ ਪੰਜਾਂ ਦੇ ਅੱਗੇ ਹੀ ਜੇਕਰ ਬੇਨਤੀ ਕਰੇ ਤੇ ਉਹਦੀ ਬਖਸ਼ਬੰਦੀ ਵੀ ਹੁੰਦੀ ਹੈ।
ਪਾਹਲ ਦੇ ਮਿਲ ਪੰਚ ਪਰਵੀਨ,
ਇਸ ਤੋਂ ਇਲਾਵਾ ਜਿਹੜਾ ਅੰਮ੍ਰਿਤ ਹੈ ਉਹ ਵੀ ਪੰਜ ਸਿੰਘ ਮਿਲ ਕੇ ਦਿੰਦੇ ਨੇ।
ਲਖੋ ਪੰਚ ਕੀ ਬੜ ਬੜ ਆਈ, ਪੰਚ ਕਰੈ ਸੋ ਨਿਫਲ ਨਾ ਚੀਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੰਜਾਂ ਦੀ ਵੱਡੀ ਤੋਂ ਵੱਡੀ ਵਡਿਆਈ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਪੰਜਾਂ ਦਾ ਆਖਿਆ ਹੋਇਆ ਕਦੇ ਵੀ ਨਿਸਫਲ ਨਹੀਂ ਜਾਂਦਾ, ਉਹ ਸਫਲ ਹੁੰਦਾ ਹੈ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਣ, ਐਸਾ ਗੁਰਬਾਣੀ ਦੇ ਵਿੱਚ, ਜਪਜੀ ਸਾਹਿਬ ਦੇ ਵਿੱਚ ਬਿਆਨ ਆਉਂਦਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਇਹਨਾਂ ਪੰਜਾਂ ਸਿੰਘਾਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਤੁਸੀਂ ਪੰਜੇ ਬਹੁਤ ਜ਼ਿਆਦਾ ਪ੍ਰਵੀਨ ਹੋ, ਤੁਹਾਡਾ ਆਖਿਆ ਹੋਇਆ ਕੋਈ ਵੀ ਬਚਨ ਖਾਲੀ ਨਹੀਂ ਜਾਵੇਗਾ। ਸਤਿਗੁਰੂ ਜੀ ਐਸੀ ਕਿਰਪਾ ਕਰ ਰਹੇ ਨੇ, ਪੰਜਾਂ ਦੀ ਮਹਿਮਾ ਨੂੰ ਬਿਆਨ ਕਰਦੇ ਨੇ। ਸਤਿਗੁਰਾਂ ਨੇ ਐਸੇ ਬਹੁਤੇ ਸਾਰੇ ਬਚਨ ਉਹਨਾਂ ਨੂੰ ਸੁਣਾ ਕੇ ਆਖੇ।
ਪੰਚੋ ਸਿੰਘਣ ਹੱਥ ਜੋੜ ਕੇ ਰਾਵਣ ਚਰਨਣ ਅਰਪੇ ਸੀਸ।
ਜਦੋਂ ਪੰਜਾਂ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ ਤੇ ਪੰਜੇ ਹੀ ਸਿੱਖਾਂ ਨੇ ਹੱਥ ਜੋੜੇ ਨੇ, ਅਰਜ ਕੀਤੀ ਹੈ ਸੱਚੇ ਪਾਤਸ਼ਾਹ ਜੀ ਅਸੀਂ ਸਾਰਿਆਂ ਨੇ ਤੁਹਾਡੇ ਚਰਨਾਂ ਦੇ ਵਿੱਚ ਆਪਣੇ ਸਿਰਾਂ ਨੂੰ ਅਰਪਣ ਕੀਤਾ।
ਹਮ ਜੈਸੇ ਤੁਮ ਕਹੋ ਜਨ ਲਾਖੋ, ਹਮ ਕੋ ਤੁਮ ਕਹਿ ਜਗਦੀਸ਼।
ਪੰਜਾਂ ਸਿੰਘਾਂ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਸਾਡੇ ਵਰਗੇ ਲੱਖਾਂ ਹੀ ਸੱਚੇ ਪਾਤਸ਼ਾਹ ਜੀ ਤੁਸੀਂ ਬਣਾ ਸਕਦੇ ਹੋ, ਪਰ ਅਸੀਂ ਲੱਖਾਂ ਵੀ ਭਾਵੇਂ ਕਿਉਂ ਨਾ ਹੋਈਏ, ਸੱਚੇ ਪਾਤਸ਼ਾਹ ਅਸੀਂ ਇੱਕ ਤੁਹਾਡਾ ਸਰੂਪ ਨਹੀਂ ਬਣਾ ਸਕਦੇ। ਇਸ ਤਰ੍ਹਾਂ ਦੀਆਂ ਅਰਜ਼ਾਂ ਕੀਤੀਆਂ ਨੇ।
ਕਹਿੰਦੇ ਨੇ ਬ੍ਰਿੰਦ ਕਿਰਪਾਲ ਕਿਰਪਾ ਕਰ ਤਾਰੇ ਰਾਮ ਚੰਦ ਜੇ ਮਕਾਨਣ ਕੇਸ।
ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਜਿਵੇਂ ਬਹੁਤ ਹੀ ਜ਼ਿਆਦਾ ਕਿਰਪਾ ਕਰਕੇ ਭਗਵਾਨ ਰਾਮ ਚੰਦਰ ਜੀ ਨੇ ਬਣ ਦੇ ਬਾਂਦਰਾਂ ਨੂੰ ਤਾਰਿਆ ਸੀ, ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਦੀ ਵੱਡੀ ਤੁਸੀਂ ਕਿਰਪਾ ਕੀਤੀ।
ਜਿਮ ਤੁਮ ਵੱਡੇ ਵੱਡੀ ਵੱਡੇ ਆਈ, ਕੌਣ ਸਕੈ ਲਖ ਸਭ ਗੁਣ ਤੀਸ਼।
ਸਿੰਘਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਪੰਜਾਂ ਦੀ ਵਡਿਆਈ ਕਿਉਂ ਕਰ ਰਹੇ ਹੋ? ਸੱਚੇ ਪਾਤਸ਼ਾਹ ਜੀ ਜਿਮ ਤੁਮ ਵੱਡੇ ਵੱਡੀ ਵਡਿਆਈ, ਜਿਸ ਤਰ੍ਹਾਂ ਤੁਸੀਂ ਵੱਡੇ ਹੋ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਤੁਹਾਡੀ ਵਡਿਆਈ ਵੀ ਬਹੁਤ ਜ਼ਿਆਦਾ ਵੱਡੀ ਹੈ।
ਕੌਣ ਸਕੈ ਲਖ ਸਭ ਗੁਣ ਤੀਸ਼,
ਭਾਵ ਕੇ ਤੁਸੀਂ ਗੁਣਾਂ ਦੇ ਸਵਾਮੀ ਹੋ, ਸੱਚੇ ਪਾਤਸ਼ਾਹ ਜੀ ਤੁਹਾਡੀ ਸਮਤਾ ਕੌਣ ਕਰ ਸਕਦਾ?
ਇਮ ਸੁਣ ਸਿਰਿ ਮੁਖ ਤੇ ਫੁਰਮਾਇਓ, ਹਤਨ ਰਿਪਣ ਕੋ ਬਣ ਸਭ ਦਾਨ।
ਐਸੀ ਬੇਨਤੀ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ। ਕਹਿੰਦੇ ਨੇ ਹਤੋ ਰਿਪਣ ਕੋ ਬਣ ਸਾਵਧਾਨ, ਜਿਹੜੇ ਵੈਰੀ ਨੇ ਉਹਨਾਂ ਨੂੰ ਸਾਵਧਾਨਤਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਰੋ।
ਤਰਕਸ਼ ਪਰੇ ਪਰੇ ਜੇ ਰੋ,
ਆਨ ਖੱਚਰ ਪਰ ਗਣ ਬਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖੋ ਸਾਰੇ ਪੱਥੇ ਤੀਰਾਂ ਦੇ ਨਾਲ ਭਰਪੂਰ ਨੇ, ਇਹਨਾਂ ਤੀਰਾਂ ਨੂੰ ਚਲਾ ਚਲਾ ਕੇ ਪੱਥਿਆਂ ਨੂੰ ਖਾਲੀ ਕਰ ਦੇਵੋ। ਇਸ ਤੋਂ ਇਲਾਵਾ ਖੱਚਰਾਂ ਲੱਦ ਲੱਦ ਕੇ ਜਿਹੜੀਆਂ ਤੀਰਾਂ ਦੀਆਂ ਲਿਆਂਦੀਆਂ ਨੇ, ਇਹ ਸਾਰੇ ਤੀਰ ਵੀ ਵੈਰੀ ਦੇ ਸਰੀਰਾਂ ਨੂੰ ਵਿੰਨਣੇ ਚਾਹੀਦੇ ਨੇ।
ਬਰਖਾ ਕਰੋ ਚਾਰ ਹੂੰ ਮੋਰਚਾ ਬੰਦੀ ਮੈਂ ਤੁਰ ਕਾਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਚਾਰੇ ਪਾਸਿਓਂ ਤੀਰਾਂ ਦੀ ਬਹੁਤੀ ਜ਼ਿਆਦਾ ਵਰਖਾ ਕਰੋ, ਜਿਹੜੀ ਮੋਰਚਾ ਬੰਦੀ ਕੀਤੀ ਹੋਈ ਹੈ ਤੁਰਕਾਂ ਨੇ, ਉਸ ਮੋਰਚਾ ਬੰਦੀ ਨੂੰ ਤੋੜ ਦੇ।
ਲੇ ਲੇ ਆਡਣ ਟਿਕੇ ਵੱਡੇ ਬਰਜੇ ਦੀਖਤ ਸੇ ਕੀ ਜੈ ਹਨ।
ਸਤਿਗੁਰੂ ਜੀ ਕਹਿੰਦੇ ਨੇ ਜੋ ਵੱਡੇ ਵੱਡੇ ਲੋਕ ਵੜੇ ਬੈਠੇ ਹਨ ਓਟਾਂ ਲੈ ਲੈ ਕੇ, ਜਿਹੜੇ ਉਨ੍ਹਾਂ ਚੋਂ ਦਿਸ ਪੈਣ ਮਾਰ ਦਿਓ, ਪਾਵ ਕੇ ਵੱਡੇ ਵੱਡੇ ਬਲੀਆਂ ਵੈਰੀਆਂ ਨੂੰ ਮਾਰ ਕੇ ਮੁਕਾ ਦਿਓ।
ਅਰੇ ਰਹੋ ਗੱਡ ਮੈਂ ਤੁਮ ਦੋਨੋ ਹਮ ਨਿਕਸੈ ਸਭ ਕੇ ਬਚ ਮਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਸਿੰਘ ਨੂੰ ਤੇ ਸੰਤ ਸਿੰਘ ਨੂੰ ਦੋਵਾਂ ਸਿੰਘਾਂ ਨੂੰ ਹੁਕਮ ਕੀਤਾ, ਤੁਮ ਦੋਨੋ ਰਹੋ ਗੜੀ ਮੈਂ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਦੋਵੇਂ ਸਿੰਘ ਇਸ ਗੜੀ ਦੇ ਵਿੱਚ ਸੁਚੇਤ ਰਹੋ। ਹਮ ਨਿਕਸੈ ਸਭ ਕੇ ਬਚ ਮਾਣ, ਤੁਹਾਡੀ ਸਾਰਿਆਂ ਦੀ ਗੱਲ ਮੰਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਠੀਕ ਹੈ, ਫਿਰ ਮੈਂ ਇਸ ਗੜੀ ਨੂੰ ਛੱਡ ਦੇਣਾ ਹਾਂ, ਪਰ ਤੁਸੀਂ ਦੋਵਾਂ ਨੇ ਗੜੀ ਦੇ ਵਿੱਚ ਸੁਚੇਤ ਰਹਿਣਾ। ਸੰਤ ਸਿੰਘ ਨੂੰ ਤੇ ਸੰਗਤ ਸਿੰਘ ਨੂੰ ਸਤਿਗੁਰਾਂ ਨੇ ਹੁਕਮ ਕੀਤਾ,
ਤੀਨੋ ਸਿੰਘ ਸੰਗ ਰਹਿ ਹਮਰੇ ਦਇਆ ਸਿੰਘ ਇੱਕ ਬੁੱਧ ਮਹਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਬਾਕੀ ਦੇ ਜਿਹੜੇ ਤਿੰਨ ਸਿੰਘ ਨੇ ਉਹ ਮੇਰੇ ਨਾਲ ਰਹਿਣਗੇ, ਜਿਨ੍ਹਾਂ ਦੇ ਵਿੱਚੋਂ ਇੱਕ ਦਇਆ ਸਿੰਘ ਹੈ ਜਿਹੜਾ ਵੱਡਾ ਬੁੱਧੀ ਦਾ ਮਾਲਕ ਹੈ। ਸਤਿਗੁਰੂ ਜੀ ਕਹਿੰਦੇ ਨੇ ਦਇਆ ਸਿੰਘ ਮੇਰੇ ਨਾਲ ਰਹੇਗਾ।
ਇਨ ਕਰਨੇ ਹੈ ਕਾਜ ਕੇਤਕ ਦੇਸ਼ ਵਿਦੇਸ਼ਨ ਮੈਂ ਚਲ ਜਾਣ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦਇਆ ਸਿੰਘ ਨੂੰ ਇਸ ਕਰਕੇ ਆਪਣੇ ਨਾਲ ਰੱਖਣਾ ਕਿਉਂਕਿ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਕਾਰਜ ਕਰਨੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੂਰ ਦੂਰ ਦਇਆ ਸਿੰਘ ਨੂੰ ਅਸੀਂ ਭੇਜਣਾ ਹੈ ਆਪਣੇ ਕਾਰਜ ਦੇ ਵਾਸਤੇ।
ਨੌ ਰੰਗ ਕੋ ਇੱਕ ਰੰਗ ਰਹਿ ਪਾਠ ਇਸ ਕੋ ਹਮ ਕਰ ਹਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਨੌਰੰਗੇ ਦਾ ਭਾਵ ਕਿ ਔਰੰਗਜ਼ੇਬ ਦਾ ਜਿਹੜਾ ਇੱਕ ਰੰਗ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਬਰਕਰਾਰ ਨਹੀਂ ਰਹਿਣਾ, ਉਹਦਾ ਤੇਜ ਵੀ ਹਾਣ ਹੋ ਜਾਣਾ। ਪਾਠ ਇਸ ਕੋ ਹਮ ਕਰ ਹਨ। ਸਤਿਗੁਰੂ ਜੀ ਕਹਿੰਦੇ ਨੇ ਕਿ ਔਰੰਗਜ਼ੇਬ ਦੇ ਕੋਲ ਅਸੀਂ ਦਇਆ ਸਿੰਘ ਨੂੰ ਭੇਜਾਂਗੇ, ਦਇਆ ਸਿੰਘ ਜਦੋਂ ਜਾਵੇਗਾ ਤਾਂ ਹੀ ਮਾਨੋ ਕਿ ਉਹਦੀ ਹਾਨੀ ਹੋਵੇਗੀ ਔਰੰਗਜ਼ੇਬ ਦੀ।
ਮਾਨ ਸਿੰਘ ਬੜ ਬੀਰ ਧਰਮ ਸਿੰਘ ਇਮ ਕਹਿ ਕਰ ਔਰ ਆਨੰਦ ਤਾਰ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਮਾਨ ਸਿੰਘ ਤੇ ਧਰਮ ਸਿੰਘ ਇਹਨੂੰ ਵੀ ਅਸੀਂ ਆਪਣੇ ਨਾਲ ਰੱਖਾਂਗੇ। ਸਤਿਗੁਰਾਂ ਨੇ ਆਖਿਆ ਦਇਆ ਸਿੰਘ, ਮਾਨ ਸਿੰਘ ਤੇ ਧਰਮ ਸਿੰਘ ਇਹ ਤਿੰਨੇ ਸਿੰਘ ਮੇਰੇ ਨਾਲ ਰਹਿਣਗੇ। ਸਤਿਗੁਰਾਂ ਨੇ ਆਖਿਆ ਸੰਤ ਸਿੰਘ ਤੇ ਸੰਗਤ ਸਿੰਘ ਤੁਸੀਂ ਦੋਵਾਂ ਨੇ ਇਸ ਗੜੀ ਦੇ ਵਿੱਚ ਸੁਚੇਤ ਰਹਿਣਾ।
ਗਿਰ ਮੈਂ ਨਾਕ ਦੁਰਗ ਸਮ ਲਖੀਅਤ ਇਮ ਸਤ ਗੁਰ ਚਹੁ ਔਰ ਨਿਹਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਲਾ ਮੀਨਾਕ ਪਹਾੜ ਦੇ ਵਾਂਗੂ ਜਾਣੀਦਾ ਹੈ। ਹਿਮਾਲੇ ਦਾ ਪੁੱਤਰ ਇੱਕ ਪਹਾੜ ਹੈ ਜਿਹਨੂੰ ਮੀਨਾਕ ਆਖਿਆ ਜਾਂਦਾ ਹੈ, ਜੋ ਇੰਦਰ ਤੋਂ ਡਰ ਕੇ ਸਮੁੰਦਰ ਦੇ ਵਿੱਚ ਜਾ ਲੁਕਿਆ ਸੀ। ਉਹਦਾ ਪ੍ਰਮਾਣ ਕਵੀ ਸੰਤੋਖ ਸਿੰਘ ਜੀ ਨੇ ਦਿੱਤਾ ਕਿ ਐਸਾ ਚਾਰੇ ਪਾਸਿਓਂ ਘੇਰਾ ਪਿਆ ਹੋਇਆ ਤੇ ਗੜੀ ਦੇ ਵਿੱਚ ਸਤਿਗੁਰੂ ਜੀ ਪੰਜਾਂ ਸਿੰਘਾਂ ਦੇ ਸਮੇਤ ਨੇ।
ਸੁਣੋ ਕਥਾ ਆਗੇ ਜਿਮ ਬਰਤੀ ਚੌਦਿਸ਼ ਧੁਨ ਦੁੰਦਵ ਸਮੋਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਗਲੀ ਕਥਾ ਨੂੰ ਸੁਣੋ ਕਿ ਕਿਸ ਤਰ੍ਹਾਂ ਕਥਾ ਵਰਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਹਰ ਗੜੀ ਤੋਂ ਨਿਕਲਣ ਦਾ ਫੈਸਲਾ ਕੀਤਾ ਹੈ ਤਿੰਨਾਂ ਸਿੰਘਾਂ ਨੂੰ ਨਾਲ ਜਾਣ ਦੇ ਵਾਸਤੇ, ਸਤਿਗੁਰੂ ਜੀ ਰਾਜੀ ਨੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰੇ ਪਾਸਿਓਂ ਵੱਡੇ ਵੱਡੇ ਨਗਾਰੇ ਖੜਕਰੇ ਨੇ, ਲੜਾਈ ਹੋ ਰਹੀ।
ਜਬ ਕੋ ਦਸ ਹਜ਼ਾਰ ਇੱਕ ਸਰਸੋ ਮਾਰਿਓ ਪਰਿਓ ਨ ਅਗਰ ਵਦੰਤੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਾ ਸਤਿਗੁਰਾਂ ਨੇ 10,000 ਵੈਰੀ ਇੱਕ ਤੀਰ ਦੇ ਨਾਲ ਮਾਰਿਆ ਹੈ, ਉਦੋਂ ਤੋਂ ਲੈ ਕੇ ਥੋੜੀ ਠੱਲ ਪੈ ਗਈ ਹੈ ਵੈਰੀਆਂ ਦੇ ਵਿੱਚ ਕਿ ਬਹੁਤਾ ਜ਼ਿਆਦਾ ਉਹ ਅੱਗੇ ਨਹੀਂ ਵੱਧਦੇ।
ਬਾਹਰ ਜਾਮਣੀ ਸਮੇਂ ਬਿਲੋ ਕੇ ਓ ਨਿਜ ਨਿਜ ਥਾਨ ਤੇਰੇ ਡਰ ਪੰਤ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਸਮੇਂ ਦੀ ਵਿਚਾਰ ਕਰਕੇ ਆਪੋ ਆਪਣੀ ਜਗ੍ਹਾ ਦੇ ਉੱਤੇ ਡਰ ਨੂੰ ਧਾਰਨ ਕਰਕੇ ਵੈਰੀ ਰੁਕੇ ਹੋਏ ਨੇ।
ਕਰੇ ਪ੍ਰਤੀਖਣ ਹੋਏ ਪੁਨ ਸਾਰੇ ਗੜ ਪਰ ਹੇਲਾ ਕਰੇ ਉਦਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪ੍ਰਤੀਕਸ਼ਾ ਕਰ ਰਹੇ ਨੇ, ਉਡੀਕ ਕਰ ਰਹੇ ਨੇ ਕਿ ਜਦੋਂ ਹੀ ਅਗਲਾ ਸਵੇਰਾ ਹੋਵੇਗਾ ਤੇ ਗੜੀ ਦੇ ਉੱਤੇ ਵੱਡਾ ਹੱਲਾ ਕੀਤਾ ਜਾਵੇਗਾ ਤੇ ਅੰਦਰ ਗੁਰੂ ਨੂੰ ਜਾ ਕੇ ਫੜਿਆ ਜਾਵੇਗਾ।
ਮਾਰੇ ਸਿੰਘ ਕੁਛ ਥੋੜੇ ਅਟਕੇ ਲੱਖੋਂ ਲੜ ਲਸ਼ਕਰ ਸੰਗਾਰ।
ਵੈਰੀ ਵਿਚਾਰ ਰਹੇ ਨੇ ਕਿ ਬਹੁਤੇ ਸਾਰੇ ਮਾਰੇ ਗਏ ਨੇ, ਕੁਝ 2-4 ਹੀ ਗੁਰੂ ਦੇ ਨਾਲ ਸਿੰਘ ਹੋਣਗੇ, ਸਵੇਰ ਜਦੋਂ ਹੋਵੇਗੀ ਹੱਲਾ ਕੀਤਾ ਜਾਵੇਗਾ ਤੇ ਜਿਹੜੇ 2-4 ਹੋਣਗੇ ਗੁਰੂ ਦੇ ਸਮੇਤ ਉਹਨਾਂ ਨੂੰ ਵੀ ਜਾਂ ਕੈਦ ਕੀਤਾ ਜਾਵੇਗਾ ਤੇ ਜਾਂ ਫਿਰ ਮਾਰ ਦਿੱਤਾ ਜਾਵੇਗਾ।
ਇਮ ਸਭ ਥਾਪ ਰਹੇ ਥਿਰ ਵੈ ਕਰ ਸ਼ਮਤ ਪਏ ਤਨ ਆਲਸ ਤਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਵਿਉਂਤ ਸਾਰਿਆਂ ਨੇ ਸੋਚੀ ਹੈ, ਆਪੋ ਆਪਣੀ ਜਗ੍ਹਾ ਦੇ ਉੱਤੇ ਟਿਕ ਗਏ ਨੇ। ਇਸ ਤੋਂ ਇਲਾਵਾ ਪੂਰੇ ਦਿਨ ਦੇ ਥੱਕੇ ਹੋਏ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀਆਂ ਦੇ ਵਿੱਚ ਆਲਸ ਵਧੇ।
ਗੁਰੂ ਜੰਗ ਕੋ ਕਰੇ ਸਰਾਹਨ ਵੱਡੋ ਬਹਾਦਰ ਬਹੁ ਹੁਸ਼ਿਆਰ।
ਗੁਰੂ ਦੇ ਜੰਗ ਦੀ ਬਹੁਤੇ ਸਾਰੇ ਵੈਰੀ ਸ਼ਲਾਘਾ ਵੀ ਕਰ ਰਹੇ ਨੇ ਕਿ ਵੱਡਾ ਬਹਾਦਰ ਹੈ ਗੁਰੂ ਤੇ ਬੜਾ ਹੁਸ਼ਿਆਰ ਹੈ।
ਇਤ ਸਤ ਗੁਰ ਯਾਰ ਪੰਚੇ ਸਿੰਘਣ ਤੀਰ ਤੁਫਾਂਗਣ ਕਰੇ ਪਰ ਹਾਰ।
ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪੰਜਾਂ ਸਿੰਘਾਂ ਨੇ ਸਮੇਤ ਸਤਿਗੁਰਾਂ ਦੇ ਬਹੁਤੇ ਸਾਰੇ ਵੈਰੀਆਂ ਦੇ ਉੱਤੇ ਤੀਰ ਵਰਾਏ ਨੇ ਤੇ ਗੋਲੀਆਂ ਦੀ ਵਰਖਾ ਕੀਤੀ।
ਨਿਕਟ ਦਿਖਤ ਹੈ ਹਤੈ ਤਲਾਵੇ ਲਗ ਲਗ ਗਿਰੇ ਤੁਰੰਗ ਸਵਾਰ।
ਲਾਗੇ ਲਾਗੇ ਜਿਹੜੇ ਵੀ ਵੈਰੀ ਨੇ ਪਹਿਰੇਦਾਰ ਨੇ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਗੋਲੀਆਂ ਦੇ ਨਾਲ ਤੇ ਤੀਰਾਂ ਦੇ ਨਾਲ। ਉਲਟ ਕੇ ਘੋੜਿਆਂ ਦੇ ਉੱਤੋਂ ਵੈਰੀਆਂ ਦੇ ਸੂਰਮੇ ਡਿੱਗਦੇ ਜਾ ਰਹੇ ਨੇ ਤੇ ਬਹੁਤੇ ਸਾਰੇ ਘੋੜੇ ਵੀ ਮਰ ਰਹੇ ਨੇ।
ਤ੍ਰਿਪਤ ਨ ਹੋਤ ਜੰਗ ਕਉ ਕਰ ਕਰ ਰਣ ਪ੍ਰਿਯ ਛਤਰਨ ਗਣ ਦੇ ਟਾਰ।
ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਰਣ ਦੇ ਜੰਗ ਦੇ ਪਿਆਰੇ ਨੇ, ਉਹ ਕਵੀ ਜੀ ਲਿਖਦੇ ਨੇ ਕਿ ਤ੍ਰਿਪਤ ਨਹੀਂ ਹੋ ਰਹੇ ਜੰਗ ਕਰ ਕਰਕੇ। ਸਤਿਗੁਰਾਂ ਨੇ ਭਾਵੇਂ ਕਿ ਨਿਕਲਣ ਦਾ ਵਿਚਾਰ ਬਣਾ ਵੀ ਲਿਆ ਪਰ ਅਜੇ ਵੀ ਸਤਿਗੁਰੂ ਜੀ ਲਗਾਤਾਰ ਜੂਝ ਰਹੇ ਨੇ, ਲੜਦੇ ਜਾ ਰਹੇ ਨੇ।
ਆਟਣ ਭਰੇ ਅੰਗੁਸ਼ਟ ਅੰਗੁਰੀ ਐਚਤ ਪੰਚ ਯੋਜ ਕੋ ਤਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਜ਼ਿਆਦਾ ਤੀਰਾਂ ਦੀ ਵਰਖਾ ਸਿੰਘਾਂ ਨੇ ਕੀਤੀ ਹੈ ਕਿ ਉਹਨਾਂ ਦੀਆਂ ਉਂਗਲੀਆਂ ਤੇ ਗੰਢਾਂ ਪੈ ਗਈਆਂ ਨੇ। ਭਾਵ ਕੇ ਬਹੁਤੇ ਜ਼ਿਆਦਾ ਤੀਰ ਚਲਾਉਣ ਦੇ ਨਾਲ ਅੰਗੂਠੇ ਦੇ ਉੱਤੇ ਤੇ ਉਂਗਲੀਆਂ ਦੇ ਉੱਤੇ ਬੜੇ ਵੱਡੇ ਵੱਡੇ ਜ਼ਖਮ ਹੋ ਗਏ ਨੇ ਕਿਉਂਕਿ ਬਹੁਤੇ ਸਾਰੇ ਤੀਰ ਲਗਾਤਾਰ ਚਲਾਏ ਨੇ।
ਤਜੇ ਹਜ਼ਾਰੋਂ ਸਰਬਰ ਖਾਏ ਪੁਨ ਪੰਚਮ ਸਿੰਘ ਬੇਨਤੀ ਕੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਹਜ਼ਾਰਾਂ ਤੀਰਾਂ ਦੀ ਵਰਖਾ ਕੀਤੀ ਗਈ, ਹਜ਼ਾਰਾਂ ਵੈਰੀਆਂ ਦਾ ਨਾਸ਼ ਕੀਤਾ ਗਿਆ। ਦੁਬਾਰਾ ਫਿਰ ਪੰਜਾਂ ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਤੁਸੀਂ ਆਪਣਾ ਨਿਰਣਾ ਕਰ ਚੁੱਕੇ ਹੋ ਕਿ ਤਿੰਨਾਂ ਸਿੰਘਾਂ ਨੂੰ ਤੁਸੀਂ ਨਾਲ ਲੈ ਕੇ ਜਾਣਾ। ਸੰਤ ਸਿੰਘ ਤੇ ਸੰਗਤ ਸਿੰਘ ਦੋਵੇਂ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਇਹਨਾਂ ਤਿੰਨਾਂ ਨੂੰ ਨਾਲ ਲੈ ਕੇ ਹੁਣ ਤੁਸੀਂ ਚਲੇ ਜਾਵੋ, ਸੱਚੇ ਪਾਤਸ਼ਾਹ ਜੀ ਅਸੀਂ ਵੈਰੀ ਦੇ ਨਾਲ ਜੰਗ ਲੜਾਂਗੇ। ਇਸ ਤਰ੍ਹਾਂ ਦੀ ਸਿੰਘਾਂ ਦੋਵਾਂ ਨੇ ਬੇਨਤੀ ਕੀਤੀ ਹੈ, ਸੰਤ ਸਿੰਘ ਨੇ ਤੇ ਸੰਗਤ ਸਿੰਘ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਸ ਤਰੀਕੇ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲਣਗੇ, ਇਸ ਨੂੰ ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।